ਨਕ ਸ਼ਿਕਲੋ ਤਨ ਥੂਲ ਮੈਂ ਅਹੰਗ ਬਿਰਤੀ ਜਿਨ ਕੀਨ ਸੋ ਕਰਤਾ ਲਖੀਐ ਰਿਦੀ ਚੀਨੋ ਸਿੱਖ ਪਰਬੀਨ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਅਤੇ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ ਜੋ ਗੁਰਸਿੱਖਾਂ ਨੂੰ ਸਰੀਰ ਦਾ ਅੰਤਰੀਵ ਗਿਆਨ, ਬ੍ਰਹਮ ਗਿਆਨ, ਪੰਜ ਕੋਸ਼ ਸਰੀਰ ਦੇ ਅੰਦਰ ਕਿਹੜੇ ਹਨ, ਸਾਢੇ ਤਿੰਨ ਪ੍ਰਕਾਰ ਦੇ ਜਿਹੜੇ ਸਰੀਰ ਨੇ ਸਥੂਲ ਸੂਖਮ ਦੇ ਕਾਰਨ, ਇਹਨਾਂ ਦਾ ਗਿਆਨ ਜੋ ਹੈ, ਇਹ ਸਭ ਕੁਛ ਸਤਿਗੁਰੂ ਦੀ ਕਿਰਪਾ ਨਾਲ ਹੀ ਬਖਸ਼ਿਸ਼ ਹੁੰਦੀ ਹੈ। ਇੱਕ ਆਤਮਾ ਹੈ, ਇੱਕ ਅਨਾਤਮ ਹੈ। ਸੋ ਹੁਣ ਜਿੰਨੇ ਵੀ ਜੀਵ ਵਿਚਰਦੇ ਨੇ ਸੰਸਾਰ ਅੰਦਰ, ਇਹ ਜ਼ਿਆਦਾ ਤੌਰ 'ਤੇ ਅਨਾਤਮ ਵਿੱਚ ਹਨ ਅਤੇ ਆਤਮਾ ਵਿੱਚ ਕੋਈ ਕੋਈ ਇੱਕ ਅੱਧਾ ਕੋਟਨ ਮੈਂ ਨਾਨਕ ਕਹੁ ਨਾਰਾਇਣ ਜਿਹੇ ਚੀਤ, ਜਗ ਮੈਂ ਉੱਤਮ ਕੱਢ ਗਿਆ ਵਿਰਲੇ ਕਈ ਕੇ, ਜਿਨ੍ਹਾਂ ਬਾਰੇ ਅੱਜ ਦੇ ਸ੍ਰੀ ਮੁੱਖ ਵਾਕ ਵਿੱਚ ਜ਼ਿਕਰ ਹੈ, ਜਾ ਕਹੁ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਂ ਕਹਿ ਜਾ ਕਹਿ ਸਤਿਗੁਰ ਪੂਰਾ। ਇਹ ਦੋਨਾਂ ਪੰਕਤੀਆਂ ਵਿੱਚ ਸਾਰਾ ਹੀ ਕੁਛ ਆ ਗਿਆ ਹੈ ਕਿ ਜਾਂ ਕਾ ਸਤਿਗੁਰ ਪੂਰਾ, ਬਿਨ ਸਤਿਗੁਰ ਕੀ ਸ਼ਰਨੀ ਪਰੇ ਅੰਤਰਮੁਖ ਬਿਰਤੀ ਨਹੀਂ ਹੁੰਦੀ, ਜਿਸ ਕਰਕੇ ਜਾ ਕੇ ਟਿਕਾਓ ਬਣਦਾ ਹੈ। ਆਤਮ ਅਤੇ ਅਨਾਤਮ ਇਹਨਾਂ ਦਾ ਗਿਆਨ ਵੀ ਦਿੱਤਾ ਹੈ ਆਪਾਂ ਨੂੰ ਕਿ ਅਨਾਤਮ ਹੁੰਦੇ ਨੇ ਇੰਦਰੀਏ ਸਾਡੇ ਮਨ ਬੁੱਧੀ, ਅਤੇ ਆਤਮਾ ਇਹਨਾਂ ਸਾਰਿਆਂ ਨਾਲੋਂ ਸ਼੍ਰੋਮਣੀ ਜੋ ਪ੍ਰਕਾਸ਼ ਕਰਦੀ ਹੈ। ਇਹਦਾ ਗਿਆਨ ਸਿਰਫ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਹੋ ਸਕਦਾ ਹੈ, ਫਿਰ ਜਾ ਕੇ ਸਿੱਖ ਦਾ ਮਨ ਟਿਕਦਾ ਹੈ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨੂੰ ਆਪਾਂ ਕਹਿੰਦੇ ਕਰਤਾ ਕਿਰਿਆ, ਕਿਹਨੂੰ ਕਹਿੰਦੇ ਨੇ ਕਰਮ, ਕਿਹਨੂੰ ਕਹਿੰਦੇ ਨੇ ਗੇ ਤੇ ਪਰਮਾਤਾ, ਗਿਆਤਾ, ਗਿਆਨ, ਇਹ ਸਾਰੀਆਂ ਚੀਜ਼ਾਂ ਪਿੱਛੇ ਆ ਚੁੱਕੀਆਂ ਨੇ। ਪਹਿਲਾਂ ਮਾੜਾ ਮਾੜਾ ਇਹਨਾਂ ਦਾ ਵਿਸਥਾਰ ਹੁਣ ਸਰਵਣ ਕਰਦੇ ਹਾਂ। ਪਿੱਛੇ ਸੁਣਿਆ ਸੀ ਆਪਾਂ ਨੇ ਸਮਾਧੀ ਸਾਵ ਕਲਪ ਦੇ ਵਿੱਚ ਗਿਆਤਾ, ਗਿਆਨ, ਗੇ, ਧਿਆਤਾ, ਧਿਆਨ, ਧੇ, ਇਹ ਕੀ ਹੁੰਦਾ ਹੈ, ਕਰਮ ਕਿਹਨੂੰ ਕਹਿੰਦੇ ਨੇ। ਆਓ ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ, ਦੋਹੇਰਾ ਨਕ ਸ਼ਿਕ ਲੋ ਤਨ ਥੂਲ ਮੈਂ ਅਹੰਗ ਬਿਰਤੀ ਜਿਨ ਕੀਨ। ਹੁਣ ਕਹਿੰਦੇ ਨੇ ਜੋ ਕਰਤਾ ਆਪਾਂ ਕਹਿੰਦੇ ਹਾਂ, ਕਰਤਾ ਪੁਰਖ ਵਾਹਿਗੁਰੂ ਹੈ। ਇਹ ਜੀਵ ਆਪਣੇ ਆਪ ਨੂੰ ਕਰਤਾ ਮੰਨਦਾ ਹਰੇਕ ਕੰਮ ਦਾ, ਮੈਂ ਇਹ ਕਰ ਦਿੱਤਾ, ਮੈਂ ਉਹ ਕਰ ਦਿਆਂਗਾ। ਇਹਦੇ ਅੰਦਰ ਜਿਹੜਾ ਇਹ ਕਰਤਾਪੁਣਾ ਜਾਗਦਾ ਹੈ, ਕਰਤਾ ਪੁਰਖ ਨੂੰ ਭੁੱਲ ਕੇ ਆਪਣੇ ਆਪ ਨੂੰ ਇਹ ਕਰਤਾ ਸਮਝਦਾ ਹੈ, ਕਹਿੰਦੇ ਨਖ ਸਿੱਖ ਲਓ। ਨਖ ਹੁੰਦਾ ਹੈ ਨੌ, ਸਿੱਖ ਹੁੰਦਾ ਸ਼ਿਖਾ, ਸਿਰ ਦੀ ਚੋਟੀ ਤੱਕ, ਪੈਰ ਦੇ ਨਹੁੰ ਤੋਂ ਲੈ ਕੇ ਜੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਥੂਲ ਸਰੀਰ ਦੇ ਵਿੱਚ ਇਹ ਜਿਹੜੀ ਹੈ ਨਾ ਮੈਂ ਪੁਣੇ ਦੀ ਬੁੱਧੀ ਅਤੇ ਹੋਂ ਜਿਹੜੀ ਆ ਜਾਂਦੀ ਹੈ, ਇਹ ਅੰਦਰੋਂ ਜਿਹੜਾ ਕਰਦਾ ਹੈ ਕਿ ਮੈਂ ਕੀਤਾ ਹੈ, ਮੈਂ ਕਰ ਦਿਆਂਗਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਇਹਨੂੰ ਕਹਿੰਦੇ ਨੇ ਇਹ ਜੀਵ ਕਰਤੇ ਪੁਣੇ ਵਿੱਚ ਹੈ।
ਸੋ ਕਰਤਾ ਲਖੀਐ ਰਿਦੀ ਚੀਨੋ ਸਿੱਖ ਪਰਬੀਨ।
ਉਹ ਕਰਤਾ ਹਿਰਦੇ ਦੇ ਵਿੱਚ। ਇਹ ਗੱਲ ਨੂੰ ਜਾਣਨਾ ਕਰੋ ਹੇ ਸਿੱਖ ਕਿ ਜਿਹੜਾ ਕਰਤਾ ਬਣ ਜਾਂਦਾ ਹੈ ਜੀਵ, ਅਥਵਾ ਜੇ ਕਰਤਾ ਪੁਰਖ ਵੀ ਕਹੀਏ ਕਿ ਸਾਰੀ ਪ੍ਰੇਰਣਾ ਦੇਣ ਵਾਲਾ ਉਹ ਵਾਹਿਗੁਰੂ ਹਿਰਦੇ ਦੇ ਅੰਦਰ ਵਾਸਾ ਕਰਦਾ ਹੈ।
ਇੰਦਰੈ ਦੁਆਰਾ ਨਿਕਸਕੈ ਬਿਰਤ ਵਿਖਈ ਲੋ ਜਾਏ।
ਹੁਣ ਜਦੋਂ ਇਹ ਕਿਰਿਆ ਹੁੰਦੀ ਹੈ, ਕਿਰਿਆ ਕਿਵੇਂ ਹੁੰਦੀ ਹੈ? ਇਹ ਤਾਂ ਹੈ ਅੰਦਰ ਹਾਂ ਤੇ ਮੈਂ, ਦੋ ਚੀਜ਼ਾਂ ਪਹਿਲਾਂ ਕਹੀਆਂ ਨੇ, ਮੈਂ ਕਰਤਾ ਹਾਂ। ਕਹਿੰਦੇ ਬਿਰਤੀ ਜਦੋਂ ਵਿਸ਼ਿਆਂ ਤੱਕ ਜਾਵੇ, ਇੰਦਰੀਆਂ ਦੁਆਰਾ ਨਿਕਲ ਕੇ ਬਿਰਤੀ ਜਦੋਂ ਵਿਸ਼ਿਆਂ ਤੱਕ ਜਾਂਦੀ ਹੈ।
ਕਿਰਿਆ ਕਹੇ ਤਿਸ ਬਿਰਤ ਕੋ ਸਤਿਗੁਰ ਦੇਸ ਸੁਣਾਏ।
ਸਤਿਗੁਰੂ ਜੀ ਨੂੰ ਸੁਣਾ ਦਿੰਦੇ ਨੇ ਕਿ ਉਸ ਬਿਰਤੀ ਨੂੰ ਕਿਰਿਆ ਕਿਹਾ ਜਾਂਦਾ ਹੈ, ਜਿਹੜੀ ਇੰਦਰੀਆਂ ਦੁਆਰਾ ਨਿਕਲ ਕੇ ਬਿਰਤੀ ਵਿਸ਼ਿਆਂ ਦੇ ਵਿੱਚ ਪ੍ਰਵਿਰਤ ਹੁੰਦੀ ਹੈ।
ਵਿਖੇ ਐ ਸ਼ਬਦਾ ਦੁਜੇ ਸਭ ਕੇ ਸਹਿਜ ਸੁਭਾਏ।
ਹੁਣ ਕਹਿੰਦੇ ਨੇ ਕਰਮ ਕਿਹਨੂੰ ਕਹਿੰਦੇ ਨੇ, ਇਹ ਕਰਮ ਕਿਵੇਂ ਕਰਦਾ ਹੈ ਜੀਵ? ਉਹ ਕਹਿੰਦੇ ਹਨ ਕਿ ਇਹ ਜਿਹੜਾ ਨਾ ਵਿਖੇ, ਵਿਸ਼ੇ ਕਿਹੜੇ ਨੇ? ਆਹ ਸ਼ਬਦਾਦ ਜੇ, ਸ਼ਬਦ ਆਦਿਕ ਭਾਵ ਸ਼ਬਦ, ਸਪਰਸ਼ ਰਸ ਰੂਪ ਗੰਧ, ਇਹ ਇਹਨਾਂ ਦੇ ਵਿੱਚ ਸਹਿਜ ਸੁਭਾਵ ਹੀ ਇਹ ਜਦੋਂ ਚਲਿਆ ਜਾਂਦਾ ਹੈ।
ਫਿਰ ਸੰਗ ਵਿਆਪੈ ਵਿਰਤ ਜਬ ਕਈਆ ਕਰਮ ਬਣਾਏ।
ਤੋ ਜਦੋਂ ਇਹਨਾਂ ਦੇ ਨਾਲ ਵਿਰਤੀ ਵਿਆਪਦੀ ਹੈ, ਸ਼ਬਦ ਸਪਰਸ਼ ਰੂਪ ਗੰਧ ਆਦਿ ਜੋ ਵਿਸ਼ੇ ਨੇ, ਇਹਨਾਂ ਸਾਰਿਆਂ ਨਾਲ ਜੇ ਸਹਿਜ ਸੁਭਾਵਕ ਵਿਰਤੀ ਵਿਆਪੇ, ਜਾਂ ਕਹਿੰਦੇ ਜਿਵੇਂ ਵਿਰਤੀ ਇਹਨਾਂ ਵਿੱਚ ਲੱਗ ਜਾਵੇ, ਜਿਵੇਂ ਸ਼ਬਦ, ਇੱਥੇ ਉਹ ਸ਼ਬਦ ਨਹੀਂ ਜਿਹਦੀ ਗੱਲ ਕਰਦੇ ਹਾਂ, ਗੁਰਬਾਣੀ ਦਾ ਸ਼ਬਦ ਨਹੀਂ, ਇੱਥੇ ਸ਼ਬਦ ਦਾ ਅਰਥ ਹੈ ਜਿਵੇਂ ਬਹਿ ਕੇ ਬੰਦਾ, ਆਮ ਤੌਰ ਤੇ ਦੁਨੀਆਂ ਦਾ 99% ਦੁਨੀਆਂ ਦਾ ਇਹ ਹਾਲ ਹੈ, ਜਦੋਂ ਵੀ ਬੈਠਣਗੇ ਵਿਸ਼ਿਆਂ ਦੀ ਗੱਲ ਕਰਨਗੇ, ਮਾੜੀ ਗੱਲ ਕਰਨਗੇ। ਚੰਗੀ ਗੱਲ ਵਾਲੇ ਥਾਂ ਤੇ ਤਾਂ ਇਹਨਾਂ ਨੇ ਬਹਿਣਾ ਨਹੀਂ ਹੁੰਦਾ, ਮਾੜੀ ਜਦੋਂ ਗੱਲ ਸ਼ੁਰੂ ਹੋ ਜਾਵੇ ਵਿਸ਼ਿਆਂ ਵਿਕਾਰਾਂ ਦੀ, ਕਿਸੇ ਹੋਰ ਟੇਢੇ ਢੰਗ ਦੀ ਗੱਲ, ਉੱਥੇ ਜ਼ਰੂਰ ਬਹਿਣਗੇ, ਕੰਨ ਉੱਚੀ ਕਰਨਗੇ, ਕੰਨ ਉੱਧਰ ਨੂੰ ਕਰਨਗੇ। ਹੈ ਕੀ ਕਿਹਾ, ਦੁਬਾਰਾ ਸੁਣਾਈ, ਬੜੀ ਇੰਟਰਸਟਿੰਗ ਗੱਲ ਹੈ। ਤਾਂ ਇਹਨੂੰ ਕਹਿੰਦੇ ਸ਼ਬਦ, ਗੰਦੀਆਂ ਗੱਲਾਂ ਸੁਣਨੀਆਂ ਇਹਨੂੰ ਕਹਿੰਦੇ। ਇਹਦੇ ਵਿੱਚ ਬਿਰਤੀ ਬੰਦੇ ਜਾ ਲੱਗਦੀ, ਸਪਰਸ਼ ਕਰਨ ਵਿੱਚ, ਰੂਪ ਦੇਖਣ ਵਿੱਚ, ਖੁਸ਼ਬੂਆਂ ਲੈਣ ਵਿੱਚ, ਇਸੇ ਪ੍ਰਕਾਰ ਰਸ ਲੈਣ ਦੇ ਵਿੱਚ ਜਦੋਂ ਬਿਰਤੀ ਚਲੀ ਜਾਂਦੀ ਹੈ, ਤਾਂ ਇਹਨੂੰ ਕਹਿੰਦੇ ਨੇ, ਹੁਣ ਇਹਨੂੰ ਕਰਮ ਕਹਿੰਦੇ ਨੇ, ਕਿ ਇਹ ਫਿਰ ਬਿਰਤੀ ਕਰਮ ਦੇ ਵਿੱਚ ਚਲੀ ਜਾਂਦੀ ਸਹਿਜ ਸੁਭਾਵਕ ਹੀ।
ਅਹੰਗ ਬਿਰਤੀ ਚਿਦ ਪਾਸ ਜੁਤ ਸੋ ਗਿਆਤਾ ਪਹਿਚਾਨ।
ਹੁਣ ਗਿਆਤਾ ਅਤੇ ਗਿਆਨ ਆਇਆ ਸੀ ਨਾ, ਗਿਆਤਾ ਗਿਆਨ ਗੇ, ਤੋ ਇਹਦੇ ਵਿੱਚ ਕਹਿੰਦੇ ਨੇ ਹੁਣ ਜਿਹੜੀ ਸਾਡੀ ਬਿਰਤੀ ਹੈ, ਇਹ ਚਿਦਾਭਾਸ਼ ਉਹ ਹੁੰਦਾ ਜੋ ਬ੍ਰਹਮ ਦਾ ਪ੍ਰਕਾਸ਼ ਪੈਂਦਾ ਹੈ ਸਾਡੇ ਉੱਤੇ, ਬ੍ਰਹਮ ਦੇ ਪ੍ਰਕਾਸ਼ ਸਹਿਤ ਜੋ ਹੰਗਤਾ ਵਾਲੀ ਬਿਰਤੀ ਹੁੰਦੀ ਹੈ, ਮੈਂ ਹਾਂ ਮੈਂ ਕਰਾਂਗਾ ਦੀ ਬਿਰਤੀ ਅੰਦਰ ਹੈ ਸਾਡੇ, ਉਹਨੂੰ ਗਿਆਤਾ ਸਮਝੋ। ਇਹਨੂੰ ਕਹਿੰਦੇ ਹਨ, ਜਿਵੇਂ ਆਪਾਂ ਕਹੀਏ ਕਿ ਗਿਆਤਾ ਗਿਆਨ ਗੇ, ਕਿਹਨੂੰ ਕਹਿੰਦੇ ਨੇ? ਜਦੋਂ ਉਹਦੇ ਪ੍ਰਕਾਸ਼ ਦੇ ਸਹਿਤ, ਪ੍ਰਕਾਸ਼ ਤਾਂ ਉਹਨੇ ਦੇਣਾ ਹੀ ਦੇਣਾ, ਜੇ ਪ੍ਰਕਾਸ਼ ਨਹੀਂ ਹੈ ਤਾਂ ਫਿਰ ਬੁੱਧੀ ਮਨ ਇੰਦਰੀਆਂ ਤਾਂ ਖਤਮ ਹੋ ਜਾਂਦੀਆਂ, ਫਿਰ ਤਾਂ ਕਹਿੰਦੇ ਇਹ ਪ੍ਰਾਣੀ ਚੜ੍ਹਾਈ ਕਰ ਗਿਆ। ਜਦੋਂ ਸਾਡੇ ਅੰਦਰ ਬੁੱਧੀ ਦੇ ਉੱਤੇ ਆਤਮਾ ਪ੍ਰਕਾਸ਼ ਪਾਉਂਦੀ ਹੈ, ਮਨ ਇੰਦਰੀਆਂ ਵਿਸ਼ਿਆਂ ਵਿਕਾਰਾਂ ਵਿੱਚ ਫੈਲ ਜਾਂਦੀਆਂ ਨੇ, ਉਹਦੇ ਪ੍ਰਕਾਸ਼ ਕਰਕੇ ਜਿਹੜੀ ਬਿਰਤੀ ਬਣਦੀ ਹੈ, ਉਹਨੂੰ ਕਹਿੰਦੇ ਨੇ ਇਹ ਗਿਆਤਾ ਹੈ।
ਕਿਰਿਆ ਬਿਰਤੀ ਮੈਂ ਭਾਸ ਚਿਦ ਤਾਂ ਤੋ ਗਿਆਨ ਬਖਾਨ।
ਹੁਣ ਇਹ ਗਿਆਤਾ ਤੋਂ ਬਾਅਦ ਗਿਆਨ ਅੱਖਰ ਆਇਆ ਹੈ। ਕਿਰਿਆ ਬਿਰਤੀ ਵਿੱਚ ਜਿਹੜਾ ਅਕਾਲ ਪੁਰਖ ਦਾ ਪ੍ਰਕਾਸ਼ ਪੈਂਦਾ ਹੈ, ਇਹਨੂੰ ਕਹਿੰਦੇ ਨੇ ਚੇਤਨ ਦਾ ਆਭਾਸ ਪੈਣਾ, ਉਹਨੂੰ ਕਹਿੰਦੇ ਨੇ ਇਹਨੂੰ ਗਿਆਨ ਹੈ। ਕਿਰਿਆ ਬਿਰਤੀ ਦੇ ਵਿੱਚ ਜਦੋਂ ਆਭਾਸ ਪੈਂਦਾ ਚੇਤਨ ਦਾ, ਆਪਾਂ ਨੂੰ ਪਤਾ ਕਿ ਮੈਂ ਇਹ ਕਿਰਿਆ ਕਰ ਰਿਹਾ ਹਾਂ, ਕਿਰਿਆ ਦਾ ਆਪਾਂ ਨੂੰ ਗਿਆਨ ਹੁੰਦਾ ਹੈ, ਇਸੇ ਨੂੰ ਗਿਆਨ ਕਹਿੰਦੇ ਹਨ।
ਕਰਮ ਵਿਰਤ ਮੈਂ ਭਾਸ ਚਿਦ इस जुत गे सोए।
हुण कहिंदे ने एक ज्ञाता ज्ञान अते गे, गे ते परमात्मा, ये दोनों जिहड़े अक्षर ने है तो इत्थे ही, इत्थे केवल गे है तो परमात्मा नाल लिखना, क्योंकि गे ते परमात्मा विच कोई फर्क नहीं है, ता क्योंकि परमात्मा प्रमाण परमे एक वखरे आउंदे ने। इत्थे गे तो भाव है जदों कर्म बिरत में भाषिद इस जुत गे सो होए, जदों जिहड़ी साडी बिरती है कर्म बिरती विच जदों ब्रह्म दा प्रकाश मिले उहनूं कहिंदे ने गे, क्योंकि इहदा कर्म करन वेले जदों बिरती विच प्रकाश पिया ता उदों इहनूं कहा जांदा गे, कि निर्विकल्प समाधि अथवा साविकल्प समाधि विच इह आया सी कि बंदे दे अंदर थोड़ा थोड़ा ज्ञान जिहा रहिंदा, इक ज्ञाता ज्ञान गे, मैं हां उह ब्रह्म है, मैं उहदा जाप करदा हां, इहनां दोनां नूं जुड़ाउण वाला उच इहदा भाष साक्षी रूप मैनूं जुड़ाउंदा है। पर एक समा ऐसा भी आउंदा है जदों साविकल्प समाधि लग जांदी है, उत्थे जा के ये जीव पुणा मुक जांदा है, उत्थे मैं ते तू फर्क नहीं रहिंदा, अब तू ही मैं ना ही, क्योंकि मेरा हुण अपना पुणा मुक चुकिया है।
ज्ञाता परमाता है इक के आखे दोए।
तो ज्ञाता ते परमाता एक एक दे दो नाम हन, एक अक्षर दे ही।
ज्ञान कै परमाण को गे परमेश जान।
सो ज्ञान कहंदे ने प्रमाण नु, फिर गे जेड़ा हुंदा है कहंदे ओ परमे नु जानना करो, ओनू गे कहंदे ने। सो इस तरीके दे नाल फिर समझ लईए कि जिस तरीके नाल त्रिपुटी विच आप जिवें तिवें ज्ञान नु प्रमाण ते गे नु परमे कह लैंदे ने, इस तरीके नाल कि ज्ञान नु प्रमाण ते गे नु परमे, क्योंकि इन्हां दे दो नाम ने, ज्ञाता ज्ञान गे भी ओही चीज है, ध्याता ध्यान ते भी ओही चीज है, इस करके इत्थे प्रमाण इह दित्ता है कि दोनों इको चीजा हन।
त्रिपुटी मैं लख आप को कहें अपरमा ज्ञान।
त्रिपुटी विच हुण अपने आप नूं जिहड़ा जानना है, समाधि लाउण वेले साविकल्प समाधि विच ज्ञाता ज्ञान गे इन्हां तिन्नां इकट्ठियां दा नाम त्रिपुटी है। त्रिपुटी दे विच इह जिहड़ा जानना कि मैं हां, इनू अपरमा ज्ञान कहिंदे हन।
त्रिपुटी को जो प्रकाश है हर सब को इस ठान।
सो त्रिपुटी दे विच जिहड़ा प्रकाश है अते जिहड़ा सारिआं दा आसरा रूप ब्रह्म है, उस नूं कहा जांदा है कि त्रिपुटी दे विच जिहड़ा ज्ञान है आपां नूं अते सारिआं दा जो अधिष्ठान हुंदा है प्रकाश रूप है, अधिष्ठान आसरे नूं कहा है, जो आसरा रूप हुंदा है।
अपनो आप सजाने सो कै परमा ज्ञान।
उस नूं अपना आप जानना यह परमा ज्ञान है। एक तां हुंदा अपरमा ज्ञान, ते फिर आपां समझ लईए ऐ बहुत औखा जा, पर है बड़ी आनंद वाली चीज, जदों समझ के फिर आनंद आ जाना है। अपरमा ज्ञान तां उह हुंदा है जिहदे विच आपां साविकल्प समाधि दे अंदर ज्ञाता ज्ञान गे नूं रखदे हां, माड़ा माड़ा यह लगदा कि मैं पाठ कर रहा, मैं वाहिगुरू वाहिगुरू कर रहा, तो वह ब्रह्म है, बखरेवा जिहा है इत्थे हले, यह अपरमा ज्ञान है। जदों एक ज्ञान यह हो जाता है कि तू भी तो उही है, तो वह भी उही है, फिर फर्क कित्थे रह गया अपने विच। एक ज्ञान यह प्रगट हुंदा है कि मन तू जोत स्वरूप है, तू भी तो उही है, वह भी उही है, ते आपां वखरे किवें दोवें, आपां क्यों समझदे कि मैं जाप करदा उहदा, ते इह क्यों कहना कि मैं उहदा जाप करदा हां, उह भी तू ही है ते तू भी उही है। जदों इको ही रूप हो जांदा है, ज्यों पानी संग पानी मिल जांदा है, तां अपरमा दी जगह ते इहनूं परमा ज्ञान कहिंदे ने, जिहड़ा सारिआं नालों वड्डा ज्ञान हुण जा के प्रगट होया। सोई फिरकै तूं भया, जा को कहता और ਉਹ ਜਿਹੜੇ ਰੱਬ ਨੂੰ ਵੱਖਰਾ ਗਿਣਦਾ ਸੀ, ਜਦੋਂ ਪਤਾ ਲੱਗਿਆ ਉਹ ਹੋਏ ਤਾਂ ਮੈਂ ਹੀ ਹਾਂ, ਫਿਰ ਉੱਥੇ ਜਾ ਕੇ ਸਾਰਾ ਮੈਂ ਪੁਣਾ ਖਤਮ ਹੋ ਗਿਆ, ਤੂੰ ਹੀ ਤੂੰ ਹੀ ਤੂੰ ਹੀ ਦਾ ਜਾਪ ਹੋ ਗਿਆ।
ਸਵਈਆ ਛੰਦ ਮਹਾਵਾਕ ਵੇਦਾਂਤ ਕੇ ਸਤਿਗੁਰ ਤਿਸ ਕੋ ਹੁਣ ਯਥਾਰਥ ਗਿਆਨ।
ਹੁਣ ਮਹਾਂ ਜਿਹੜੇ ਵਾਕ ਨੇ ਸਤਿਗੁਰੂ ਜੀ ਵੀ ਆਪਾਂ ਨੂੰ ਬਖਸ਼ਿਸ਼ ਕਰਦੇ ਨੇ, ਇੱਕ ਪ੍ਰਮਾਣ ਵੇਦਾਂ ਦਾ ਦੇਣਗੇ, ਫਿਰ ਜਪਜੀ ਸਾਹਿਬ ਵਿੱਚ ਜਿਹੜੇ ਮਹਾਂਵਾਕ ਨੇ ਉਹ ਦੱਸਣਗੇ। ਪਹਿਲਾਂ ਇਉਂ ਕਹਿੰਦੇ ਨੇ ਕਿ ਮਹਾਂਵਾਕ ਵੇਦਾਂਤ ਕੇ ਸਤਿਗੁਰ ਤਿਸ ਕੋ ਹੁਣ ਯਥਾਰਥ ਗਿਆਨ। ਇਹ ਜਿਹੜੇ ਮਹਾਂਵਾਕ ਨੇ ਨਾ ਵੇਦਾਂ ਦੇ, ਯਥਾਰਥ ਗਿਆਨ ਉਸ ਨੂੰ ਪ੍ਰਾਪਤ ਹੁੰਦਾ ਹੈ ਕਿ ਜਿਸ ਨੂੰ ਵੇਦਾਂਤ ਦੇ ਮਹਾਂਵਾਕ ਦੇ ਉਪਦੇਸ਼ਤਾ ਸਤਿਗੁਰੂ ਮਿਲਣ। ਇੱਥੇ ਸਤਿਗੁਰੂ ਤੋਂ ਮੁਰਾਦ ਇਹਨਾਂ ਨੇ ਦਿੱਤੀ ਆ ਵੀ ਵਿਦਿਆ ਦੇ ਉਸਤਾਦ, ਉਹਨਾਂ ਵਿੱਚ ਵੇਦਾਂਤ ਦਾ ਅਰਥ ਹੈ ਵੇਦਾਂ ਦਾ ਜਿੱਥੇ ਜਾ ਕੇ ਸਾਰ ਤੱਤ ਨਿਚੋੜ ਨਿਕਲ ਆਉਂਦਾ ਹੈ ਉਹਨੂੰ ਵੇਦਾਂਤ ਕਿਹਾ ਹੈ। ਉੱਧਰ ਤਾਂ ਉਹਨਾਂ ਦਾ ਉਸਤਾਦ ਉਹਨਾਂ ਨੂੰ ਗਿਆਨ ਦਿੰਦਾ ਹੈ, ਇੱਧਰ ਗੁਰੂ ਨਾਨਕ ਦੇਵ ਜੀ ਗਿਆਨ ਦਿੰਦੇ ਨੇ। ਇਹ ਬਾਅਦ ਵਿੱਚ ਜਾ ਕੇ ਫਿਰ ਜਦੋਂ ਇਹਨਾਂ ਦਾ ਰਿਜ਼ਲਟ ਨਿਕਲਣਾ ਇਕੱਠੇ ਹੋ ਜਾਣਗੇ, ਫਿਰ ਸਤਿਗੁਰੂ ਸਮਝਾਉਣਗੇ ਕਿ ਆਪਣੇ ਕੋਲ ਸਾਰਿਆਂ ਨਾਲੋਂ ਵੱਡੇ ਮਹਾਂਵਾਕ ਕਿਹੜੇ ਹਨ।
ਅਧਿਕਾਰੀ ਜੋ ਚਤ ਸ਼ੈ ਸਾਧਨ ਵਿਖੇ ਜੀਵੇਸ਼ਵਰ ਇਕਤਾ ਜਾਨ।
ਸੋ ਹੁਣ ਇਹ ਕੁਛ ਐਸੀ ਚੀਜ਼ ਹੈ ਜਿਹਦੇ ਜਾਣੇ ਤੋਂ ਬਿਨਾਂ ਜੀਵ ਪ੍ਰਵੇਸ਼ ਨਹੀਂ ਹੋ ਸਕਦਾ ਕਿਸੇ ਵੀ ਥਾਂ ਦੇ ਉੱਤੇ। ਉਹਨੂੰ ਕਹਿੰਦੇ ਨੇ ਕਿ ਅਧਿਕਾਰੀ, ਇਹਨੂੰ ਕਹਿੰਦੇ ਨੇ ਅਨੁਬੰਧ। ਇਹਨਾਂ ਲਈ ਤਾਂ ਆਪਾਂ ਇੱਥੇ ਮਾੜਾ ਜਿਹਾ ਵਿਚਾਰ ਕਰਾਂਗੇ। ਅਨੁਬੰਧ, ਅਨੁਬੰਧ ਚਾਰ ਪ੍ਰਕਾਰ ਦੇ ਹੁੰਦੇ ਨੇ। ਕਿਸੇ ਵੀ ਗ੍ਰੰਥ ਨੂੰ ਰਚਣ ਤੋਂ ਪਹਿਲਾਂ ਗ੍ਰੰਥਾਕਾਰ ਚਾਰੇ ਅਨੁਬੰਧਾਂ ਦਾ ਗਿਆਨ ਦਿੰਦਾ ਹੈ। ਜਦ ਤੱਕ ਉਹ ਚਾਰੇ ਗਿਆਨ ਨਹੀਂ ਪ੍ਰਾਪਤ ਹੁੰਦੇ ਉਦੋਂ ਤੱਕ ਉਹ ਗ੍ਰੰਥ ਵਿੱਚ ਨਾ ਲਿਖਣ ਵਾਲਾ ਪ੍ਰਵੇਸ਼ ਕਰ ਸਕਦਾ ਹੈ, ਨਾ ਪੜ੍ਹਨ ਵਾਲਾ ਪ੍ਰਵੇਸ਼ ਕਰ ਸਕਦਾ ਹੈ। ਇਹ ਜਪਜੀ ਸਾਹਿਬ ਦੀ ਕਥਾ ਵਿੱਚ ਜ਼ਿਆਦਾ ਵਿਸਥਾਰ ਨਾਲ ਦੱਸਿਆ ਹੋਇਆ। ਇੱਥੇ ਸਿਰਫ ਮਾੜਾ ਮਾੜਾ ਹੀ ਕਵੀ ਜੀ ਨੇ ਵੀ ਜਿੰਨਾ ਕੁ ਦੱਸਿਆ ਹੈ। ਪਹਿਲਾ ਤਾਂ ਜਿਹੜਾ ਹੈ ਅਧਿਕਾਰੀ, ਅਧਿਕਾਰੀ ਅਨੁਬੰਧ ਕਹਿੰਦੇ ਨੇ। ਚਤੁਸ਼ਟ ਸਾਧਨ ਦੇ ਸਮੇਤ ਭਾਵ, ਉਹ ਜਿਹੜਾ ਚਾਰ ਸਾਧਨਾਂ ਦੇ ਸਮੇਤ ਹੁੰਦਾ ਨਾ ਉਹਨੂੰ ਅਧਿਕਾਰ ਹੈ। ਜਿਹੜਾ ਇਹਦੇ ਵਿੱਚ ਚਾਰ ਸਾਧਨ ਆ ਜਾਂਦੇ ਨੇ ਤੇ ਇਸੇ ਤਰੀਕੇ ਦੇ ਨਾਲ ਕਿ ਇਹ ਗਿਆਨ ਦੀ ਪ੍ਰਾਪਤੀ ਚਾਹੁੰਦਾ ਹੈ, ਇਹ ਮੁਕਤੀ ਦੀ ਪ੍ਰਾਪਤੀ ਚਾਹੁੰਦਾ ਹੈ, ਤੇ ਇਹ ਜਿਹੜਾ ਹੈ ਭੁੱਖ ਪਿਆਸ ਗਰਮੀ ਸਰਦੀ ਇਹਨਾਂ ਨੂੰ ਸਹਾਰ ਸਕਦਾ ਹੈ, ਦੁੱਖ ਅਤੇ ਸੁੱਖ ਨੂੰ ਸਹਾਰ ਸਕਦਾ ਹੈ, ਇਹ ਅਧਿਕਾਰੀ ਹੈ। ਜੇ ਉਹ ਅਧਿਕਾਰੀ ਹੀ ਨਹੀਂ ਤਾਂ ਉਹ ਇੱਥੇ ਬਹਿਣ ਦਾ ਅਧਿਕਾਰੀ ਵੀ ਨਹੀਂ, ਉਹ ਗ੍ਰੰਥ ਨੂੰ ਪੜ੍ਹਨ ਦਾ ਅਧਿਕਾਰੀ ਵੀ ਨਹੀਂ, ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਸਹਾਰਨ ਵਾਲੇ ਨੂੰ ਹੀ ਸਮ ਦਮ ਸਰਦਾ ਤੀਸਰੇ ਸਮ ਇੱਕ ਹੋ ਗਿਆ ਤੇ ਦਮ ਹੋ ਗਿਆ। ਸਮ ਹੁੰਦਾ ਮਨ ਨੂੰ ਰੋਕਣਾ, ਦਮ ਹੋ ਗਿਆ ਦਮਨ ਇੰਦਰੀਆਂ ਨੂੰ ਰੋਕਣਾ, ਸ਼ਰਧਾ ਤੀਜੇ ਨੰਬਰ ਤੇ ਆ ਜਾਂਦੀ ਹੈ, ਸਮਾਧਾਨ ਤੇ ਉਪਰਾਮ, ਸਮਾਧਾਨ ਕਰਨਾ ਤੇ ਉਪਰਾਮ ਹੋਣਾ ਵਿਸ਼ਿਆਂ ਵੱਲੋਂ। ਛਟੀ ਤਪੀਛਾ ਜਾਨੀ ਹੈ ਭਿੰਨ ਭਿੰਨ ਜਾਂ ਨਾਮ, ਇਹ ਚਾਰ ਕਰਮਾਂ ਦੇ ਸਹਿਤ ਜਦੋਂ ਜੀਵ ਹੁੰਦਾ, ਤਪੀਛਾ ਉਹੀ ਤੇ ਭੁੱਖ ਪਿਆਸ ਗਰਮੀ ਤੇ ਸਰਦੀ ਸਹਾਰਨੀ, ਦੁੱਖ ਨੂੰ ਸਹਾਰਨਾ, ਇਸ ਤਰ੍ਹਾਂ ਦੀ ਕਿਰਿਆ ਨੂੰ ਜਿਹੜਾ ਸਹਾਰਨ ਵਾਲਾ ਹੁੰਦਾ ਹੈ ਉਹਨੂੰ ਕਹਿੰਦੇ ਅਧਿਕਾਰੀ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਤੋਂ ਪਹਿਲਾਂ ਆਪਾਂ ਪੁੱਛਦੇ ਹਾਂ ਵੀ ਅਧਿਕਾਰੀ ਵੀ ਹੈ, ਜੇ ਅਧਿਕਾਰੀ ਨਹੀਂ ਤਾਂ ਬਈ ਤੂੰ ਇੱਥੇ ਨਹੀਂ ਬਹਿ ਸਕਦਾ। ਇਸੇ ਪ੍ਰਕਾਰ ਕਿਸੇ ਗ੍ਰੰਥ ਨੂੰ ਪੜ੍ਹਨ ਤੋਂ ਪਹਿਲਾਂ ਉਹਦੇ ਅਧਿਕਾਰ ਨੂੰ ਦੇਖਿਆ ਜਾਂਦਾ। ਇਹ ਗੱਲਾਂ ਪਹਿਲਾਂ ਹੁੰਦੀਆਂ ਸੀ, ਅਧਿਕਾਰੀ ਦੇਖਣਾ ਬੰਦਾ ਇਸ ਗੱਲ ਦਾ ਅਧਿਕਾਰੀ ਵੀ ਹੈ। ਹੁਣ ਤਾਂ ਹਰੇਕ ਹੀ ਕਹਿੰਦਾ ਕਿ ਮੈਂ ਪਹਿਲਾਂ ਹੀ ਅਧਿਕਾਰੀ ਬਣਿਆ ਬਣਾਇਆ ਹੀ ਹਾਂ, ਮੈਨੂੰ ਸਾਰਾ ਕੁਛ ਆਉਂਦਾ ਹੈ, ਮੈਂ ਪੜ੍ਹਿਆ ਲਿਖਿਆ, ਮਰਿਆਦਾ ਦਾ ਪਤਾ ਹੀ ਨਹੀਂ, ਸਿਹਾਰੀ ਬਿਹਾਰੀ ਦਾ ਪਤਾ ਨਹੀਂ, ਬਾਣੀ ਗਲਤ ਹੈ, ਉਹ ਇਹ ਨਹੀਂ ਪਤਾ ਪ੍ਰਕਾਸ਼ ਕਿਵੇਂ ਕਰਨਾ ਹੈ, ਕਿਸੇ ਗੱਲ ਦਾ ਪਤਾ ਨਹੀਂ। ਪਰ ਮਹਾਰਾਜ ਕਹਿੰਦੇ ਪਹਿਲਾਂ ਭਾਈ ਆਪਾਂ ਨੂੰ ਅਧਿਕਾਰੀ ਹੋਣਾ ਚਾਹੀਦਾ ਹੈ। ਵਿਖੇ ਜੀਵੀਸ਼ ਜਿਹੜਾ ਹੈ ਇੱਕ ਤਾਂ ਜਾਨ, ਤੋ ਇਸੇ ਤਰੀਕੇ ਨਾਲ ਕਹਿੰਦੇ ਨੇ जीव ईश्वर की जड़ी एकता है ना, ये विखे संबंध अनुबंध है। पहला तो आया सीगा अधिकारी अनुबंध, फिर विशा अनुबंध। गुरु ग्रंथ साहब का विशा की है? गुरु ग्रंथ साहब का विशा है जीव ते ईश्वर की एकता करानी। ये महाराज का विशा है।
बोध ब्रह्म बोधक वेदांत सो ये संबंध नीचे पहचान।
सो ये जड़ा है ना सारे नालों वधिया, बोध ब्रह्म बोधक वेदांत सो। तो इस तरीके नाल कहंदे ने कि ये चंगी तरह जान लो कि इहदे विच हुण संबंध अनुबंध है। ये पहला अधिकारी अनुबंध आया है, तो इसे तरह ही ये जिवें संबंध अनुबंध आया है, तो इस तरीके दे नाल कहंदे ने जिवें आपां ये जान लईए कि ब्रह्म एक है ते वेदांत जिहड़ा है वह बोधक है। उहदे जनाउण दा ब्रह्म तां बोध है ते वेदांत उहदा बोधक है। जिवें अपने जानण दा विशा की है ब्रह्म, आपां किहनूं मिलना चाहुंदे आ? वाहेगुरु नूं। वाहेगुरु दा जनाउण वाला कौन है? वह गुरां दी बाणी है। इस तरीके नाल पहलां इह संबंध जाण लो कि गुरबाणी दा संबंध की है ब्रह्म दे नाल, जीव दे नाल। गुरबाणी जिहड़ी है ना, इत्थे बचन आ जाणा जैसा सतगुर सुणी दा तैसो ही मैं डीट, विछड़िया मेले प्रभु हर दरगह का बैसीठ। बिचोला हर नामो मंत्र दृढ़ाएं दा कट्टे होमै रोग, नानक सतगुर तिना मिलाया जिन्हां धुरे पया संजोग। ए जेड़ा है ना जनाउंदे ने सतगुरु जी, जनाउंदे ने बिचोले बन के जीव नूं। इस करके जेड़ा है ए संबंध अनुबंध कहा जांदा है।
दुख निवारक परमानंद प्राप्त यही प्रयोजन करें बखान।
जरा ग्रंथ है, कोई भी ग्रंथ, धार्मिक ग्रंथ अथवा गुरु ग्रंथ साहिब महाराज, जे कोई ये कहे कि इन्हां दे रचन दा प्रयोजन की है, गुरु ग्रंथ साहिब दी रचना क्यों हुई है, अथवा वेदां शास्त्रां सिमरतियां दी रचना क्यों हुई है, रचनकार नूं पुछे भी तुसीं इह क्यों लिखे ने, तो एक जवाब देंदे ने क्यों कि ए प्रयोजन अनुबंध कहंदे ने, भी कोई प्रयोजन तो होना ग्रंथ लिखण दा। तां कहंदे भाई इहदे विच दुख दी निवृत्ति अते परमानंद दी प्राप्ति यही प्रयोजन है साडा, कि जीव जेड़ा है वह दुखां तों निवृत होवे अते परमानंद दी प्राप्ति होवे। नानक भगतां सदा विगास सुने दुख पाप का नाश। ये गुरु ग्रंथ साहिब का प्रयोजन है, इस करके प्रयोजन अनुबंध है।
ये चारों अनुबंध को ज्ञान हृदय जब होए।
ये चारा अनुबंधा का ज्ञान हृदय के अंदर होना चाहिए है कि मैं अधिकारी हां, अधिकारी अनुबंध, फिर विषय अनुबंध, संबंध अनुबंध, प्रयोजन अनुबंध। इन्हां चारां दा जदों अधिकारी हो जांदा है जीव, इन्हां दा ज्ञान हो जांदा है हिरदे दे विच।
कहे ज्ञान पर करण सो संतन के मत जोए।
ये संतां दे मत विच, गुरमुखां दे मत दे विच इस नूं इस तरीके नाल ज्ञान कहा जाता है। कहे ज्ञान प्रकरण सो, ये ज्ञान का प्रकरण है। पहला बंदा मर्यादा मुताबक सही होवे, ताबिया बहन तो पहला जिवें आपां कहिए कोई माड़ी चीज तो नहीं खांदा भाई, अमृत छकिया होया है, पहला कदे ताबिया बैठा है, तेनों ज्ञान भी है बाणी का। इस तरीके पहला आपां पुछदे हां, ये सारा कुछ ज्ञान दे शुरू विच जरूरी है।
ब्रह्म अखंड चैतन को ज्ञान यथार्थ ज्ञान।
हुण ये यथार्थ ज्ञान हो गया केड़ा, कि जेड़ा है ना ब्रह्म अखंड दा ज्ञान, ये भी किसे जनाउण वाले ने आपां नूं जनाया है। दुनिया दे अंदर जदों ज्ञान ने जन्म लिया है ਤਾਂ ਕਿਸੇ ਗਿਆਨ ਗ੍ਰੰਥ ਰਾਹੀਂ ਹੀ ਜਨਮ ਹੁੰਦਾ ਉਹਦਾ, ਆਪਾਂ ਨੂੰ ਨਹੀਂ ਤਾਂ ਜੰਗਲਾਂ ਵਿੱਚ ਰਹਿਣ ਵਾਲੇ ਜੀਵ ਜਿਹੜੇ ਸੀ, ਹੌਲੀ ਹੌਲੀ ਜਦੋਂ ਸ਼ੁਰੂ ਹੋਈ ਦੁਨੀਆਂ ਬਣੀ, ਮਨੁੱਖ ਆਇਆ, ਹੌਲੀ ਹੌਲੀ ਗਿਆਨ ਹੋਇਆ, ਅਕਸਰ ਤਾਂ ਕਿਸੇ ਗ੍ਰੰਥ ਨੇ ਗਿਆਨ ਦਿੱਤਾ। ਕਹਿੰਦੇ ਉਹ ਫਿਰ ਚਾਰ ਮਹਾਂਵਾਕ ਨੇ, ਉਹਨਾਂ ਚਾਰ ਮਹਾਂਵਾਕਾਂ ਦੇ ਰਾਹੀਂ ਜੀਵ ਨੂੰ ਇਹ ਗਿਆਨ ਦਿੱਤਾ ਕਿ ਤੂੰ ਹੀ ਬ੍ਰਹਮ ਹੈ, ਤੂੰ ਹੀ ਆਨੰਦ ਸਰੂਪ ਹੈ, ਤੂੰ ਆਪਣੀ ਆਪ ਦੀ ਖੋਜ ਕਰ। ਜੇ ਤੂੰ ਖੋਜ ਕਰ ਲਵੇਂਗਾ ਤਾਂ ਤੈਨੂੰ ਪਤਾ ਲੱਗੇਗਾ ਕਿ ਬ੍ਰਹਮ ਅਖੰਡ ਚੈਤਨ ਕੋ ਗਿਆਨ ਯਥਾਰਥ ਜਾਨ। ਇਹ ਬ੍ਰਹਮ ਅਖੰਡ ਚੇਤਨ ਦਾ ਜਿਹੜਾ ਕੋਈ ਵੀ ਵਾਕ ਸਾਨੂੰ ਗਿਆਨ ਦਿੰਦਾ ਹੈ ਉਹਨੂੰ ਮਹਾਂਵਾਕ ਕਹਿੰਦੇ ਹਨ।
ਜਿਸੀ ਵਾਕ ਤੇ ਹੋਤਾ ਮਹਾਂਵਾਕ ਸੋ ਜਾਨ।
ਜਿਸ ਵਾਕ ਤੋਂ ਅਖੰਡ ਚੈਤਨ ਬ੍ਰਹਮ ਦਾ ਜਿਹੜਾ ਗਿਆਨ ਹੋਵੇ ਨਾ ਉਸ ਨੂੰ ਮਹਾਂਵਾਕ ਕਹਿੰਦੇ ਹਨ।
ਜੋ ਪਏ ਪ੍ਰਗਿਆਨ ਮਾਨੰਦ ਬ੍ਰਹਮ ਇਹ
ਮਹਾਂਵਾਕ ਰਿਗਵੇਦ ਜਿਹੜਾ ਉਹਦੇ ਚ ਲਿਖੇ ਹੋਏ ਨੇ। ਇਹ ਜੀਵ ਜਿਹੜਾ ਹੈ ਆਦ ਸਰੂਪ ਹੈ, ਬ੍ਰਹਮ ਹੈ, ਇਹ ਜੀਵ ਆਦ ਸਰੂਪ ਬ੍ਰਹਮ ਹੈ, ਇਸ ਕਰਕੇ ਇਹਨੂੰ ਮਹਾਂ ਗਿਆਨ ਮਹਾਂਵਾਕ ਕਿਹਾ ਹੈ।
ਮਹਾਂਵਾਕ ਰਿਗਵੇਦ ਵਿਖੇ ਕੈ
ਇਹ ਰਿਗਵੇਦ ਦੇ ਵਿੱਚ ਲਿਖਿਆ ਹੋਇਆ ਹੈ।
ਅਹੰਗ ਬ੍ਰਹਮ ਅਸਮੀ ਜੁਜੁਰ ਬਖਾਨੇ।
ਹੁਣ ਜੁਜੁਰਵੇਦ ਦਾ ਜਿਹੜਾ ਮਹਾਂਵਾਕ ਹੈ, ਅਹੰ ਬ੍ਰਹਮ ਅਸਮੀ, ਇਹ ਆਤਮਾ ਹੀ ਬ੍ਰਹਮ ਹੈ, ਉਹਨਾਂ ਨੇ ਇਸ ਪ੍ਰਕਾਰ ਇਹਦਾ ਕਥਨ ਕੀਤਾ ਹੈ।
ਸ਼ਾਮ ਵੇਦ ਤਤਮ ਮਸੀ ਮਾਨੇ।
ਸੋ ਜਿਹੜਾ ਸ਼ਾਮ ਵੇਦ ਹੈ ਉਹ ਇਸ ਗੱਲ ਨੂੰ ਮੰਨਦਾ ਹੈ ਕਿ ਇਹ ਜਿਹੜਾ ਜੀਵ ਹੈ ਇਹੀ ਬ੍ਰਹਮ ਹੈ, ਬ੍ਰਹਮ ਹੀ ਮੰਨਦੇ ਹਨ ਇਸ ਜੀਵ ਨੂੰ।
ਅਹੰ ਆਤਮਾ ਬ੍ਰਹਮ ਅਥਰਬਣ।
ਅਥਰਬਣ ਵੇਦ ਵਿੱਚ ਲਿਖਿਆ ਇਹ ਆਤਮਾ ਹੀ ਬ੍ਰਹਮ ਹੈ। ਇਸ ਤਰ੍ਹਾਂ ਸਾਰਿਆਂ ਦੇ ਰਲਦੇ ਮਿਲਦੇ ਵਾਕ ਹਨ ਇੱਕ ਦੂਜੇ ਦੇ ਨਾਲ, ਤੋ ਥੋੜਾ ਥੋੜਾ ਹੀ ਫਰਕ ਹੈ। ਇਹ ਜੀਵ ਆਨੰਦ ਸਰੂਪ ਬ੍ਰਹਮ ਹੈ, ਇਹ ਮਹਾਂਵਾਕ ਹੈ ਰਿਗਵੇਦ ਦਾ, ਤੇ ਮੈਂ ਬ੍ਰਹਮ ਹਾਂ ਇਹ ਯਜੁਰਵੇਦ ਦਾ ਮਹਾਂਵਾਕ ਹੈ। ਇਹ ਕਹੀਦਾ ਸ਼ਾਮ ਵੇਦ ਜਿਹੜਾ ਹੈ ਉਹ ਮੰਨਦਾ ਹੈ ਕਿ ਉਹ ਵਾਹਿਗੁਰੂ ਤੂੰ ਹੈ, ਉਹ ਸ਼ਾਮ ਵੇਦ ਕਹਿੰਦਾ ਹੈ। ਇਹ ਆਤਮਾ ਬ੍ਰਹਮ ਹੈ, ਇਹ ਅਥਰਬਣ ਵੇਦ ਦਾ ਮਹਾਂਵਾਕ ਕਿਹਾ ਜਾਂਦਾ ਹੈ।
ਮਹਾਂਵਾਕ ਇਹ ਚਾਰੋਂ ਸ਼ਰੁਤ ਗਣ।
ਇਹ ਜਾਣ ਲਓ ਬਈ ਵੇਦਾਂ ਦੇ ਚਾਰ ਇਹ ਮਹਾਂਵਾਕ ਪੁਰਾਣੇ ਸਮੇਂ ਵਿੱਚ, ਪੁਰਾਣੇ ਧਰਮਾਂ ਵਿੱਚ, ਪੁਰਾਣੇ ਗ੍ਰੰਥਾਂ ਨੇ ਲਿਖੇ ਹੋਏ ਹਨ, ਤੇ ਸਾਡੇ ਸਤਿਗੁਰੂ ਜੀ ਨੇ ਸਾਨੂੰ ਕਿਹੜੇ ਮਹਾਂਵਾਕ ਬਖਸ਼ੇ ਹਨ।
ਇਹ ਚਾਰੋਂ ਹੀ ਜਪ ਜੀ ਵਿਖੇ, ਸ਼੍ਰੀ ਨਾਨਕ ਜੀ ਕਹਿ ਕਰ ਲਿਖੇ।
ਇਹ ਚਾਰੋਂ ਹੀ ਮਹਾਂਵਾਕ ਗੁਰੂ ਨਾਨਕ ਦੇਵ ਜੀ ਨੇ ਲਿਖੇ ਸ਼੍ਰੀ ਜਪਜੀ ਸਾਹਿਬ ਦੇ ਵਿੱਚ। ਪੜ੍ਹਦੇ ਆਪਾਂ ਰੋਜ਼ ਹੀ ਹੈ ਪਰ ਨਾ ਸੁਣਨ ਕਰਕੇ ਆਪਾਂ ਨੂੰ ਪਤਾ ਨਹੀਂ ਚਾਰੇ ਮਹਾਂਵਾਕ ਕਿਹੜੇ ਹਨ।
ਤੂੰ ਸਦਾ ਸਲਾਮਤ ਨਿਰੰਕਾਰ, ਚਾਰ ਬਾਰ ਤੁਕ ਕਰੀ ਉਚਾਰ।
ਮਹਾਰਾਜ ਜੀ ਨੇ ਕਿਉਂਕਿ ਸੌਖਾ ਕਰਕੇ ਬਹੁਤ ਲਿਖਿਆ, ਉਹ ਹੁਣ ਬੋਲਣੇ ਬੜੇ ਔਖੇ ਨੇ। ਅਹੰ ਬ੍ਰਹਮ ਅਸਮੀ ਪ੍ਰਗਿਆਨਮਾਨੰਦ ਬ੍ਰਹਮ, ਇਹ ਸਾਰੇ ਲਿਖਣੇ ਤੇ ਬੋਲਣੇ ਤੇ ਸੰਸਕ੍ਰਿਤ ਪੜ੍ਹਨੀ ਬੋਲਣੀ ਔਖੀ ਜੋ ਹੋਈ, ਗੁਰੂ ਨਾਨਕ ਦੇਵ ਜੀ ਨੇ ਦੇਸ਼ ਭਾਸ਼ਾ ਦੇ ਵਿੱਚ ਗੁਰਮੁਖੀ ਅੱਖਰਾਂ ਵਿੱਚ ਬੜਾ ਸੋਹਣਾ, ਬੜੇ ਸਾਦੇ ਢੰਗ ਨਾਲ ਐਸਾ ਲਿਖਿਆ ਕਿ ਜਿਹੜਾ ਬਿਲਕੁਲ ਗਿਆਨੀ ਨਹੀਂ ਹੈ, ਅਗਿਆਨਤਾ ਵਾਲਾ ਵੀ ਬੰਦਾ ਹੈ, ਉਹਨੂੰ ਇਸ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਕਿ ਤੂੰ ਸਦਾ ਸਲਾਮਤ ਨਿਰੰਕਾਰ, ਬਿਲਕੁਲ ਸਾਦਾ ਜਿਹਾ ਬਚਨ ਹੈ। ਪਰ ਜੇ ਇਹਨੂੰ ਇਹ ਉਲਟਾ ਕੇ ਵੇਦਾਂ ਵਾਲਿਆਂ ਦੇ ਨਾਲ ਜੋੜ ਲਈਏ, ਉਹਨਾਂ ਦੇ ਮੁਤਾਬਕ ਇਹ ਮਹਾਂਵਾਕ ਬਣਿਆ ਕਿਵੇਂ, ਇਹ ਤਾਂ ਹੈ ਸੰਗਤ ਵਾਸਤੇ ਕਿ ਤੂੰ ਸਦਾ ਸਲਾਮਤ ਨਿਰੰਕਾਰ। ਹਾਂਜੀ, ਉਹ ਨਿਰੰਕਾਰ ਸਦਾ ਸਲਾਮਤ ਹੈ। ਜੇ ਕੋਈ ਇਹ ਗੱਲ ਪੰਡਿਤ, ਕੋਈ ਵਿਦਵਾਨ, ਕੋਈ ਹੋਰ ਬਾਹਰਲਾ ਪੁੱਛੇ ਆਪਾਂ ਨੂੰ ਇਹਦੇ ਚ ਮਹਾਂਵਾਕ ਵਾਲੀ ਕਿਹੜੀ ਗੱਲ ਹੈ, ਤਾਂ ਕਹਿੰਦੇ ਉਹ ਵੀ ਦੱਸ ਦਿੰਦੇ ਆ, ਇਹ ਤਾਂ ਮਹਾਂਵਾਕ ਇਉਂ ਬਣ ਜਾਂਦਾ ਹੈ।
ਸ਼ਰਵਣ ਮਨਨ ਇਹ ਪੂਰਬ ਲਇਓ।
ਕਹਿੰਦੇ ਹੁਣ ਉਹਦੇ ਵਿੱਚ ਅੱਗੇ ਜਾ ਕੇ ਦੱਸਣਗੇ, ਪਹਿਲਾਂ ਤਾਂ ਇੰਨਾ ਕੁ ਦੱਸਦੇ ਨੇ ਕਿ ਤੂੰ ਸਦਾ ਸਲਾਮਤ ਨਿਰੰਕਾਰ ਦੇ ਚਾਰ ਮਹਾਂਵਾਕ ਨੇ। ਸ਼ਰਵਣ ਕਰਨਾ ਮੰਨਣ ਕਰਨਾ ਇਹ ਜਿਹੜਾ ਹੈ ਨਾ ਪਹਿਲਾਂ ਸਾਡੇ ਤਾਂ ਹੀ ਸੁਣਿਆ ਤੇ ਮੰਨਿਆਂ ਦੀਆਂ ਪੌੜੀਆਂ ਜਿਹੜੀਆਂ ਨੇ ਇਹ ਤੋਂ ਭਾਵ ਹੈ
ਪੰਚ ਪਰਵਾਨ ਨਿਧਿਆਸਨ ਕਯੋ
ਪਹਿਲਾਂ ਸੁਣਨਾ ਸੁਣਿਆ ਸਿੱਧ ਪੀਰ ਸੁਰਨਾਥ ਦੀਆਂ ਚਾਰ ਪੌੜੀਆਂ ਫਿਰ ਮੰਨਣ ਦੀਆਂ ਪੌੜੀਆਂ ਹੁਣ ਅੱਗੇ ਆ ਗਿਆ ਨਿਧਿਆਸਨ ਨਿਧਿਆਸਨ ਕਹਿੰਦੇ ਨੇ ਕਮਾਈ ਕਰਨ ਨੂੰ ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਦੀ ਪੌੜੀ ਨਿਧਿਆਸਨ ਦੀ ਪੌੜੀ ਕਹੀ ਹੈ।